ਸਮੂਹ ਹਾਰੀਨ, ਪ੍ਰਬੰਧਕ ਸਾਹਿਬਾਨ ਅਤੇ ਸਾਰੇ ਮਾਈ ਭਾਈ, ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰੋ ਜੀ ਗੱਜ ਕੇ ਵੱਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿ ਅਸੀਂ ਇੱਕ ਆਮ ਸ਼ਬਦ ਵਰਤਦੇ, ਖਾਸ ਕਰਕੇ ਆਹ ਇਲਾਕੇ 'ਚ ਜਿਹੜਾ ਸਰੋਕਾਰ ਹੈ, ਕਿ ਮੈਨੂੰ ਤਾਂ ਗੱਲ ਨਾਲ ਕੋਈ ਸਰੋਕਾਰ ਨਹੀਂ ਜਾਂ ਫਲਾਣੇ ਨੂੰ ਕੋਈ ਸਰੋਕਾਰ ਨਹੀਂ ਹੈ। ਤਾਂ ਜਦੋਂ ਅਸੀਂ ਇਹ ਗੱਲ ਸ਼ੁਰੂ ਕਰਨੀ ਹੈ ਕਿ ਸਾਡੇ ਲਈ ਪੰਥਕ ਸਰੋਕਾਰ ਕੀ ਹੈ, ਤਾਂ ਗੱਲ ਬੜੀ ਸੌਖੀ ਇੱਥੋਂ ਸ਼ੁਰੂ ਹੋਣੀ ਕਿ ਸਾਡੇ ਅੰਦਰ ਪੰਥ ਕਿਹੜੇ ਅਰਥਾਂ 'ਚ ਵੱਸਦਾ ਹੈ। ਮੇਰੇ ਅੰਦਰ ਪੰਥ ਦਾ ਮਾਨਾ ਕੀ ਹੈ, ਕਿਉਂਕਿ ਜਿਹੜੀ ਮੇਰੇ ਅੰਦਰ ਪੰਥ ਦੀ ਕੀਮਤ ਵਸੀ ਹੈ, ਉਸ ਹਿਸਾਬ ਨਾਲ ਹੀ ਮੇਰਾ ਉਹਦੇ ਨਾਲ ਸੰਬੰਧ ਬਣੇਗਾ। ਕੋਈ ਮਿਸਾਲ ਵਜੋਂ ਸਾਡੇ ਜਿਹੜੇ ਕਵੀਸ਼ਰ ਬੰਦੇ ਜਿਹੜੇ ਉਹ ਗਾਉਂਦੇ ਕਈ ਵਾਰੀ ਕਿ ਆ ਜਿਹੜਾ ਹਫ਼ਤਾ ਲੰਘਿਆ ਹੁਣ, ਕਿ ਗੁਰੂ ਸਾਹਿਬ ਨੇ ਕਿਹਾ ਕਿ ਪੰਥ ਵਸੇ ਮੈਂ ਉਜੜਾਂ ਮਨ ਚੌਕ ਹਨੇਰਾ। ਉਹ ਇੱਕ ਪੰਥ ਦੀ ਮਾਨਤਾ, ਪੰਥ ਦੀ ਕੀਮਤ ਤੈਅ ਕਰਦਾ ਕਿ ਗੁਰੂ ਦੇ ਸਨਮੁੱਖ, ਸਿੱਖ ਦੇ ਸਨਮੁੱਖ ਵੀ ਪੰਥ ਕਿਹੜੇ ਮਾਨਿਆਂ ਵਿੱਚ ਹੈ। ਜਦੋਂ ਮੈਂ ਹੁਣ ਇਹ ਕਹਿ ਰਿਹਾ ਕਿ ਸਾਡੇ ਅੰਦਰ ਪੰਥ ਕਿਹੜੇ ਮਾਨਿਆਂ 'ਚ ਹੈ, ਤਾਂ ਇੰਨੀ ਗੱਲ ਕਹਿਣ ਨਾਲ ਸਾਨੂੰ ਆਪਣੇ ਅੰਦਰ ਅਰਥ ਪ੍ਰਗਟ ਨਹੀਂ ਹੋ ਜਾਂਦੇ। ਕਿਉਂਕਿ ਜੇ ਮਨੁੱਖ ਨੂੰ ਇੱਕੋ ਗੱਲ ਸਿੱਧੀ ਕਿਹਾਂ ਉਹਦਾ ਅਰਥ ਪ੍ਰਗਟ ਹੁੰਦਾ ਹੋਵੇ ਤਾਂ ਦੁਨੀਆਂ 'ਚ ਕਦੇ ਮੁਸ਼ਕਲਾਂ ਆਉਣੀਆਂ ਹੀ ਨਾ ਸੀ। ਇੱਦਾਂ ਸਾਨੂੰ ਲੱਗਦਾ ਹੁੰਦਾ ਹੈ ਕਿ ਮੈਨੂੰ ਪਤਾ ਹੈ, ਪਰ ਸਾਡੀ ਜ਼ਿੰਦਗੀ ਦਾ ਅਮਲ ਦੱਸਦਾ ਹੁੰਦਾ ਕਿ ਸਾਨੂੰ ਪਤਾ ਨਹੀਂ ਹੈ। ਮਿਸਾਲ ਵਜੋਂ ਅਸੀਂ ਪੰਥ ਬਾਰੇ ਜਿੰਨੀ ਗੱਲ ਬੈਠ ਕੇ ਖੜ ਕੇ ਕਰਦੇ ਹਾਂ, ਸੁਣਦੇ ਹਾਂ, ਸਾਡਾ ਉਹਦੇ ਨਾਲ ਅਮਲ ਜੇ ਦੋ ਪੈਸੇ ਵੀ ਮੇਲ ਖਾਂਦਾ ਹੁੰਦਾ ਤਾਂ ਜਿਵੇਂ ਦੀ ਦੁਨੀਆ 'ਚ ਅੱਧ ਹਾਲਤ ਆ ਸਾਰੀ ਦੁਨੀਆ ਦੀ, ਉਹ ਇਵੇਂ ਨਹੀਂ ਸੀ ਹੋਣੀ ਅਤੇ ਨਾ ਸਾਡੀ ਹੋਣੀ ਸੀ। ਇੱਦਾਂ ਇਸ ਕਰਕੇ ਮੇਰੇ ਲਈ ਅੱਜ ਦੀ ਵਿਚਾਰ 'ਚ ਇਹ ਸਭ ਤੋਂ ਅਹਿਮ ਹਿੱਸਾ ਹੈ ਕਿ ਸਾਨੂੰ ਪੰਥ ਕਿਹੜੀਆਂ ਅੱਖਾਂ ਨਾਲ, ਕਿਹੜੇ ਰੰਗ 'ਚ, ਕਿਹੜੇ ਆਕਾਰ 'ਚ ਦਿਸਦਾ। ਸਭ ਤੋਂ ਸੌਖੀ ਮਿਸਾਲ ਮੈਂ ਆਪਣੇ ਹਿਸਾਬ ਨਾਲ ਦਿੰਦਾ ਕਿ ਘੱਟੋ ਘੱਟ 18-20 ਸਾਲ ਪੰਜਾਬ ਵਿੱਚ ਹਥਿਆਰਬੰਦ ਲੜਾਈ ਚੱਲੀ, ਉਹਦੇ 'ਚ ਪੰਥ ਦਾ ਨਾਂ ਚੱਲਦਾ ਸੀ। ਅੱਜ ਵੀ ਉਹਦੇ ਬਾਰੇ ਜਦੋਂ ਗੱਲ ਹੁੰਦੀ ਹੈ ਤਾਂ ਮੈਂ ਬਿਨਾਂ ਬਹੁਤ ਸਾਰੇ ਲੋਕਾਂ ਦੀ ਜਿਹੜੀ ਜ਼ਬਾਨ ਹੈ ਉਹ ਕੰਬ ਜਾਂਦੀ ਹੈ ਕਿ ਭਾਅ ਜੀ ਕੋਈ ਹੋਰ ਗੱਲ ਕਰੋ ਖਾਂ। ਤਾਂ ਉਹ ਇੱਕ ਬਾਨਗੀ ਸਾਨੂੰ ਦੱਸਦੀ ਕਿ ਸਾਡੇ ਲਈ ਪੰਥ ਦਾ ਜਿਹੜਾ ਮਨ ਹੈ ਉਹ ਥੋੜ੍ਹਾ ਜਿਹਾ ਟੇਢਾ ਵਿੰਗਾ ਹੋ ਜਾਂਦਾ ਹੈ। ਇਹਦਾ ਇੱਕ ਪੱਖ। ਦੂਸਰਾ, ਜਦੋਂ ਸਾਡਾ ਕਿਸੇ ਦਾ ਧੀ ਪੁੱਤ ਜਿਹੜਾ ਉਹ ਆਪਦੀ ਲੀਹ ਤੋਂ ਲੱਥਦਾ ਤਾਂ ਅਸੀਂ ਉਹਨੂੰ ਲੱਗਦੀ ਬਾਹ ਛੋਟ ਦਿੰਦੇ ਹਾਂ। ਮਿਸਾਲ ਵਜੋਂ ਅਸੀਂ ਪੰਜਾਬ ਤੋਂ ਅੱਜ ਤੋਂ ਕੋਈ 20 ਵਰੇ ਪਹਿਲਾਂ ਜੰਮੂ ਗਏ, ਸਾਡੀ ਜਵਾਨ ਉਮਰ ਸੀ, ਅਸੀਂ ਨਾਲ, ਮੈਂ ਆਪਣੇ 2-4 ਸਾਥੀ ਵੀ ਲੈ ਗਿਆ, 2 ਦਿਨ ਰਹੇ ਅਸੀਂ। ਜਦੋਂ ਉੱਥੋਂ ਮੁੜਨਾ ਸੀ ਤਾਂ ਉੱਥੋਂ ਜਿਹੜੇ ਪ੍ਰਬੰਧਕ ਸੀ, ਜਿਵੇਂ ਸੱਜਣ ਬੈਠੇ ਨੇ ਅੱਜ, ਉਹ ਮੁੜਦਿਆਂ ਉਹਨਾਂ ਨੇ ਮੇਰੇ ਮੂਹਰੇ ਹੱਥ ਜੋੜੇ ਕਿ ਸਰਦਾਰ ਸਾਹਿਬ, ਅੱਗੇ ਤੇ ਜੇ ਆਉਂਗੇ ਘੱਟੋ ਘੱਟ ਸਾਬਤ ਸੂਰਤ ਬੰਦੇ ਪੰਜਾਬ ਤੋਂ ਲੈ ਕੇ ਆਇਓ। ਸਾਡੇ ਲਈ ਪੰਜਾਬ ਉਹ ਨਹੀਂ ਹੈ ਜੋ ਅੱਜ ਤੁਹਾਡੇ ਲਈ ਹੈ। ਅਤੇ ਮੈਂ ਤੁਹਾਨੂੰ ਬਿਲਕੁਲ ਸੱਚ ਕਹਿਣਾ ਕਿ ਮੈਨੂੰ ਇੱਦਾਂ ਲੱਗਿਆ ਕਿਸੇ ਨੇ ਮੈਨੂੰ ਸਿਰ ਤੋਂ ਪੈਰ ਤਕਾਇਨ ਝੰਝੋੜ ਕੇ ਰੱਖ ਦਿੱਤਾ ਕਿ ਸਾਡੇ ਮਨ 'ਚ ਜੋ ਪੰਜਾਬ ਸੀ ਜਾਂ ਸਾਡੀਆਂ ਅੱਖਾਂ ਸਾਹਮਣੇ ਜੋ ਪੰਜਾਬ ਸੀ ਉਹ ਉਹਨਾਂ ਲਈ ਉਹ ਨਹੀਂ ਸੀ। ਉਹਨਾਂ ਨੇ ਸਾਡੀ ਜੋ ਇੱਜ਼ਤ ਕੀਤੀ ਉਹ ਸਾਡੀ ਇੱਜ਼ਤ ਨਹੀਂ ਸੀ, ਉਹ ਪੰਜਾਬ ਦੀ ਸੀ ਜਾਂ ਪੰਥ ਦੀ ਇੱਜ਼ਤ ਸੀ। ਪਰ ਜਿਹੜਾ ਉਹਨਾਂ ਦਾ ਫਿਕਰ ਸੀ ਉਹ ਵੀ ਦੇਖਣ ਵਾਲਾ ਸੀ। ਉਹਨਾਂ ਮੈਨੂੰ ਇੱਕ ਗੱਲ ਸੁਣਾਈ ਕਿ ਉਹਨਾਂ ਦੇ ਉਸ ਮੁਹੱਲੇ 'ਚ ਇੱਕ ਨੌਜਵਾਨ ਪੰਜਾਬ 'ਚ ਪੜ੍ਹਨ ਆਇਆ, ਅਤੇ ਇੱਥੋਂ ਵਾਲੇ ਰੰਗ ਦੇ ਵਿੱਚ ਉਹਨੇ ਕੇਸ ਕਟਾ ਲਏ। ਉਹ ਕਹਿੰਦਾ ਵੀ ਜਦੋਂ ਉਹ ਵਾਪਸ ਗਿਆ ਤਾਂ ਆਂਢ ਗੁਆਂਢ ਦੇ ਜਿਹੜੇ ਸਿੱਖ ਨੌਜਵਾਨ ਸੀ ਉਹਨਾਂ ਨੇ ਉਹਨੂੰ ਕੁੱਟਿਆ ਉੱਥੇ ਕਿ ਤੂੰ ਲੀਹ ਤੋਂ ਲੱਥ ਗਿਆ। ਇਹ ਮਾਨਾ ਉਹਨਾਂ ਲਈ ਪੰਥ ਦਾ ਅਰਥ ਤੈਅ ਕਰਦਾ ਸੀ ਕਿ ਉੱਥੇ ਬੱਚੇ ਦੇ ਕੇਸ ਕਤਲ ਕਰਾ ਲੈਣ ਦਾ ਕੀ ਮਾਨਾ ਸੀ। ਤਾਂ ਸਾਡੇ ਮਨ 'ਚ ਜਿਹੜੀ ਪੰਥ ਦੀ ਰੋਜ਼ਾਨਾ ਜ਼ਿੰਦਗੀ ਵਜੋਂ ਕੀਮਤ ਵੱਸਦੀ ਹੈ ਇਹ ਵੀ ਉਹਦਾ ਇੱਕ ਰੂਪ ਹੈ। ਇਦੋਂ ਅਗਲਾ ਮੈਂ ਉੱਦਾਂ ਇਸ ਗੱਲ ਨੂੰ ਨਿੰਦਿਆ ਵਜੋਂ ਨਹੀਂ ਕਹਿ ਰਿਹਾ, ਸਿਰਫ ਹਵਾਲੇ ਵਜੋਂ ਕਹਿ ਰਿਹਾ ਕਿ ਸਿੱਖਾਂ ਵਜੋਂ ਸਾਡੇ ਲਈ ਜਿਹੜੀ ਸਭ ਤੋਂ ਪਵਿੱਤਰ ਜਾਂ ਅਹਿਮ ਥਾਂ ਹੁੰਦੀ ਉਹ ਹੁੰਦੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ, ਉਹਦੇ 'ਚ ਵੀ ਤਾਬਿਆ ਬੈਠ ਕੇ ਬੋਲਣਾ ਕਥਾਵਾਚਕ ਵਜੋਂ। ਅਤੇ ਅੱਜ ਜਿੰਨੀ ਸਾਡੇ, ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ, ਫਿਰ ਮੈਂ ਕਹਿਣਾ, ਮੈਂ ਇਸ ਵਿਚਾਰ ਲਈ ਕਹਿ ਰਿਹਾ, ਪਰ ਕਹਿ ਮੈਂ ਇਸ ਗੱਲ ਹੀ ਰਿਹਾ ਕਿ ਮਨ 'ਚ ਪੰਥ ਦਾ ਖਿਆਲ ਕਿਸ ਕਦਰ ਵਸਿਆ ਹੋਇਆ ਕਿ ਗੁਰੂ ਦੀ ਹਜ਼ੂਰੀ 'ਚ ਬੈਠ ਕੇ ਵੀ ਕਥਾ ਵਿਚਾਰ ਕਰਦਿਆਂ ਵੀ ਨਾ ਮੁਖਤਾ ਦੀਆਂ ਗੱਲਾਂ ਉੱਥੋਂ ਕਰਦੇ ਹਾਂ। ਦੇਖੋ ਜੀ, ਮੰਦਾ ਹਾਲ ਹੋ ਗਿਆ ਵੀ ਜਿੰਨੀ ਪੰਥ ਦੀ ਚਰਚਾ ਹੈ ਉਹਦੇ 'ਚ ਵੀ ਕੁਛ ਮਾੜਾ ਹੋ ਗਿਆ, ਉਹਨੂੰ ਸਮਾਂ ਵੱਧ ਜਾ ਰਿਹਾ, ਇੱਥੋਂ ਖੜ ਕੇ ਬੋਲਣ ਦੇ ਵਿੱਚ ਵੀ, ਕਥਾ ਵਜੋਂ ਵੀ, ਲਿਖਤਾਂ ਵਜੋਂ ਵੀ। ਪਿਛਲੇ 15 ਕੁ ਸਾਲਾਂ ਤੋਂ ਇੱਕ ਆਹ ਚੱਲਿਆ ਹੋਇਆ ਜਿਹੜਾ, ਇੱਥੇ ਸਾਡੇ ਬੰਦੇ ਜੋ ਲਿਖਦੇ ਬੋਲਦੇ ਆ, ਮਤਲਬ ਸਭ ਤੋਂ ਜਿਹੜਾ ਬੁਰਾ ਮੈਨੂੰ ਲੱਗਿਆ ਅੱਜ ਤੱਕ ਉਹ ਹੈ ਕਿ ਕਿਸੇ ਥਾਂ ਆਹ ਸੀਸੇ ਲੱਗੇ ਹੋਏ ਜਿਹੜੇ ਸਾਡੇ ਸੁੱਖ ਨਾਲ ਸਰਕਾਰ ਨੇ ਲਵਾਏ ਨੇ, ਅਸੀਂ ਚਾਅ ਨਾਲ ਲਾਏ ਨੇ, ਵੀ ਗੁਰੂ ਗ੍ਰੰਥ ਸਾਹਿਬ ਦਾ ਅਦਬ ਕਾਇਮ ਰਹੇਗਾ ਸੀਸੇ ਨਾਲ। ਸਾਨੂੰ ਸਬੂਤ ਕੀ ਮਿਲਿਆ? ਬੇਅਦਬੀ ਦੀ ਤਸਵੀਰ ਬਣਦੀ, ਅਸੀਂ ਗਾਹਾਂ ਸਾਂਝੀ ਕਰਦੇ, ਔਰ ਇੱਕ ਦੋ ਨਹੀਂ 15-20 ਘਟਨਾਵਾਂ ਦੀ ਵੀਡੀਓ ਤਾਂ ਮੇਰੇ ਕੋਲ ਆ ਗਈ ਪਿਛਲੇ 15 ਸਾਲਾਂ 'ਚ। ਅਤੇ ਮੈਨੂੰ ਇਹ ਸਮਝ ਨਹੀਂ ਆਉਂਦਾ ਕਿ ਬੰਦੇ ਆਪਦੇ ਆਪ ਨੂੰ ਸਿੱਖ ਕਿਵੇਂ ਤੈਅ ਕਰਦੇ ਨੇ ਵੀ ਜੇ ਕਿਸੇ ਦੀ ਧੀ ਭੈਣ ਨਾਲ ਇੱਦਾਂ ਹੋ ਜਾਵੇ ਉਹ ਆਪਦੀ ਧੀ ਭੈਣ ਦੀ ਵੀਡੀਓ ਗਾਹਾਂ ਕਰਦੇ ਇੱਦਾਂ। ਮੇਰਾ ਖਿਆਲ ਹੈ ਕਿ ਨਹੀਂ ਕਰੇਗਾ, ਜਿਹੜਾ ਕਰੇਗਾ ਅਸੀਂ ਉਹਨੂੰ ਬੰਦਾ ਹੀ ਨਹੀਂ ਮੰਨਾਂਗੇ ਅਸੀਂ ਉਹਨੂੰ। ਪਰ ਸਾਡੇ ਮਨ 'ਚ ਜਿਹੜਾ ਪੰਥ ਦਾ ਮਨ ਆ ਉਹ ਗੁਰੂ ਦੇ ਮਾਨੇ ਤੋਂ ਵੱਖਰਾ ਨਹੀਂ ਹੈ। ਤਾਂ ਇਸ ਕਰਕੇ ਜਿਹੜਾ ਮੇਰਾ ਮਤਲਬ ਅਹਿਸਾਸ ਹੈ ਇਸ ਗੱਲ ਦੀ, ਜੋ ਮੇਰੀ ਸਮਝ ਹੈ, ਉਹ ਮੈਂ ਉਸ ਹਿਸਾਬ ਨਾਲ ਤੁਹਾਨੂੰ ਕਹਿ ਰਿਹਾ ਕਿ ਜਿਹੜਾ ਇਹ ਕਿ ਪੰਥ ਕੀ ਹੈ, ਇਹਦਾ ਅਹਿਸਾਸ ਇੰਨਾ ਚਿੱਬਾ ਹੋ ਗਿਆ ਨਾ ਹੁਣ ਕਿ ਉਹਨੂੰ ਸਿੱਧਾ ਕਰਨਾ ਇਸ ਗੱਲ ਦਾ ਹਿੱਸਾ ਹੋਣਾ ਚਾਹੀਦਾ ਜਥੇਬੰਦਕ ਜੁਗਤ ਵਜੋਂ। ਕਿਉਂਕਿ ਇਕੱਲਾ ਕਹਿ ਰਿਹਾ ਬੰਦਾ ਆਪਦੇ ਅਭਿਆਸ ਨਾਲ ਕਰ ਲਵੇਗਾ ਜਾਂ ਉਹਦੇ 'ਤੇ ਗੁਰੂ ਦੀ ਕਿਰਪਾ ਹੋਏਗੀ, ਪਰ ਇੰਨਾ ਸਾਨੂੰ ਪਤਾ ਹੈ ਕਿ ਜਦੋਂ ਸਮੂਹ ਵਜੋਂ ਸਾਨੂੰ ਆਪਣਾ ਯਤਨ ਕਰਨਾ ਪਏਗਾ। ਤਾਂ ਉਹਦੇ ਲਈ ਅਗਲਾ ਜਿੰਨੀ ਮੈਂ ਬੇਨਤੀ ਕਰ ਰਿਹਾ ਕਿ ਇੱਕ ਪਾਸੇ ਸਰਕਾਰ ਦਾ ਡਰ ਹੈ, ਇੱਕ ਪਾਸੇ ਦੁਨੀਆ ਦਾ ਡਰ ਹੈ, ਇੱਕ ਪਾਸੇ ਆਪਣੇ ਅੰਦਰਲਾ ਲਾਲਚ ਹੈ ਅਤੇ ਇੱਕ ਪਾਸੇ ਅਗਿਆਨਤਾ ਹੈ। ਇਹ ਸਾਰੀਆਂ ਕੁਛ ਗੱਲਾਂ ਜਿਹੜੀਆਂ ਬੁਨਿਆਦੀ ਰੂਪ 'ਚ ਉਹ ਸਾਡੀ ਰੋਜ਼ਾਨਾ ਜ਼ਿੰਦਗੀ 'ਚ ਸਾਡੀ ਸਮਝ ਨੂੰ ਬਦਲ ਰਹੀਆਂ ਨੇ, ਪਰ ਸਾਨੂੰ ਮਹਿਸੂਸ ਇੱਦਾਂ ਹੀ ਹੁੰਦਾ ਕਿ ਨਹੀਂ ਮੈਨੂੰ ਪਤਾ ਹੀ ਹੈ ਅਤੇ ਜੋ ਮੈਨੂੰ ਪਤਾ ਹੈ ਉਹ ਸਹੀ ਹੈ। ਪੰਥ ਦੇ ਮਸਲੇ ਦੇ ਵਿੱਚ ਇਹ ਗੱਲ ਵੇਖਣ ਵਾਲੀ ਹੈ। ਇਸ ਤੋਂ ਅਗਲਾ ਮੈਂ 2-3 ਥਾਵਾਂ 'ਤੇ ਜਿੱਥੇ ਖਾਸ ਕਰਕੇ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਉੱਥੇ ਜਦੋਂ ਬੰਦਿਆਂ ਨੂੰ ਮਿਲਦੇ ਹਾਂ ਤਾਂ ਜਿਹੜਾ ਉਹ ਅਹਿਸਾਸ ਹੈ ਬੰਦਿਆਂ ਦਾ ਉਹ ਵੀ ਦੇਖਣ ਵਾਲਾ ਹੈ। ਸ਼ਾਹ ਮੁਹੰਮਦ ਨੇ ਜੰਗਨਾਮੇ ਦੇ ਵਿੱਚ ਇਹ ਗੱਲ ਲਿਖੀ ਹੋਈ ਹੈ ਕਿ ਜਦੋਂ ਸਿੱਖ ਫੌਜੀ ਹਾਰ ਕੇ ਆਏ ਤਾਂ ਉਹ ਪਿੰਡਾਂ 'ਚ ਜਦੋਂ ਆਏ ਤਾਂ ਲੋਕਾਂ ਨੇ ਸਵਾਲ ਕੀਤੇ ਤਾਂ ਉਹਨਾਂ ਦਾ ਵਿਹਾਰ ਕੀ ਸੀ ਕਿ ਜੀਭਾਂ ਹੋਠਾਂ ਥੀਂ ਖੋਲ ਵਖਾਮਦੇ ਨਹੀਂ, ਭਾਵ ਉਹ ਬੇਸ਼ਰਮੀ ਦਾ ਹਾਸਾ ਹੱਸਦੇ ਸੀ। ਇਹ ਗੱਲ ਉਹਨੂੰ ਚੁੱਭੀ ਅਤੇ ਉਹਨੇ ਲਿਖੀ ਇਹ ਗੱਲ, ਕਿਉਂਕਿ ਲੋਕਾਂ ਨੂੰ ਉਹ ਹਾਰ ਪੰਥ ਦੇ ਮਾਨੇ 'ਚ ਦਿਸਦੀ ਸੀ, ਉਹ ਫੌਜੀ ਸਨ ਉਹਨਾਂ ਨੂੰ ਹਾਰ ਜੰਗ ਦੇ ਮਨ 'ਚ ਦਿਸਦੀ ਸੀ। ਤਾਂ ਉਹ ਜਿਹੜੇ ਅਭਿਆਸ 'ਚ ਪੈ ਗਏ, ਜਿਹੜੇ ਰੰਗ 'ਚ ਰੰਗੇ ਗਏ, ਉਹਨਾਂ ਨੂੰ ਉਸ ਹਿਸਾਬ ਨਾਲ ਦਿਸਣ ਲੱਗ ਗਿਆ ਸਾਰਾ ਕੁਛ। ਕਿਉਂਕਿ ਅਸੀਂ ਜਾਣਦੇ ਹਾਂ ਜਿਹੜਾ ਬੰਦਾ ਪੰਥ ਦੇ ਅਹਿਸਾਸ ਨਾਲ ਜੰਗ 'ਚ ਜਾਂਦਾ, ਉਹ ਜਿੱਤ ਹਾਰ ਨਾਲੋਂ ਉਸ ਰੁਤਬੇ ਨੂੰ ਕਾਇਮ ਰੱਖਣਾ ਜ਼ਰੂਰੀ ਸਮਝਦਾ ਹੈ। ਤਾਂ ਜਿਹੜਾ ਪੰਥ ਦਾ ਅਹਿਸਾਸ ਆ ਜਿਹੜਾ, ਉਹ ਜਿਹੜੇ ਪੱਧਰ 'ਤੇ ਅਸੀਂ ਵਿਚਰਦੇ ਪਏ ਹਾਂ, ਉੱਥੇ ਅਸੀਂ ਜਿਹੜੇ ਵੀ ਪੱਧਰ 'ਤੇ ਵਿਚਰਦੇ ਪਏ ਹਾਂ, ਉਹ ਜਿਹੜੀ ਦੁਨੀਆਂ 'ਚ ਚੱਲ ਰਹੀ ਇੱਕ ਮਰਯਾਦਾ ਹੈ ਦੁਨੀਆ ਦੀ, ਉਹਦੇ ਤੋਂ ਵੱਖਰਾ ਨਹੀਂ ਚਾਹੁੰਦੇ ਅਸੀਂ ਕੁਛ ਵੀ ਕਰਨਾ। ਮਤਲਬ ਜਿਹੜੇ ਬੰਦੇ ਨੌਕਰੀ ਕਰਦੇ ਹੈ, ਉਹ ਆਪਦੇ 9 ਤੋਂ 5 ਵਾਲਾ ਜਿਹੜਾ ਡੰਗ ਹੈ ਸਮੇਂ ਦਾ, ਉਹਨੂੰ ਝੱਲਣਾ ਪਸੰਦ ਕਰਦੇ ਨੇ, ਕਿਉਂਕਿ ਉਹਨੂੰ ਲਗਾਤਾਰ ਤੋੜਿਆ ਨਹੀਂ ਜਾ ਸਕਦਾ। ਜਿਹੜਾ ਕੋਈ ਕਾਰੋਬਾਰੀ ਬੰਦਾ, ਉਹ 10 ਤੋਂ 8 ਵਾਲਾ ਜਿਹੜਾ ਸਮੇਂ ਬਾਜ਼ਾਰ ਦਾ, ਉਹਦਾ ਡੰਗ ਝੱਲ ਨਹੀਂ ਸਕਦਾ। ਜਦੋਂ ਪ੍ਰਤਾਪ ਸਿੰਘ ਕੈਰੋਂ ਨੇ ਪੰਜਾਬੀ ਸੂਬੇ ਵੇਲੇ ਵਿਰੋਧ ਕਰ ਰਹੇ ਸਿੱਖਾਂ ਨੂੰ ਵਿਚਾਲੋਂ ਪਹਾੜਿਆ, ਤਾਂ ਉਹਨੇ ਇਹੀ ਕੰਮ ਕੀਤਾ ਕਿ ਜਿਹੜੇ ਬੰਦੇ ਸ਼ਹਿਰਾਂ ਦੇ ਸਿੱਖ ਸੀਗੇ, ਉਹਨਾਂ ਨੂੰ ਚੱਕ ਕੇ ਜਾਣ ਬੁੱਝ ਕੇ ਜੇਲ੍ਹ 'ਚ ਦੇ ਤਾ। ਕਿਉਂਕਿ ਇਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਜਿਹੜੇ ਲੋਕ ਨੇ, ਇਹਨਾਂ ਨੂੰ ਆਰਥਿਕ ਮਾਰ ਹੈ ਜਿਹੜੀ, ਉਹ ਜ਼ਿਆਦਾ ਦੁਖਦੀ ਹੈ। ਵੀ ਪਿੰਡਾਂ ਵਾਲਿਆਂ ਦੀ 6 ਮਹੀਨੇ ਫਸਲ ਹੁੰਦੀ ਹੈ, ਉਹਨਾਂ ਨੂੰ ਜੇਲ੍ਹ ਦਿਓਗੇ ਤਾਂ ਫਰਕ ਨਹੀਂ ਪੈਂਦਾ। ਜਿਹੜਾ ਰੋਜ਼ਾਨਾ ਜ਼ਿੰਦਗੀ ਵਾਲਾ ਬੰਦਾ, ਉਹਨੂੰ ਜੇਲ੍ਹ ਦਿਓ ਤਾਂ ਫਰਕ ਪੈਂਦਾ। ਤਾਂ ਜਿਹੜਾ ਸਾਡਾ ਅਹਿਸਾਸ ਹੈ, ਉਹ ਇੱਕ ਪਾਸੇ ਦੁਨੀਆ ਨਾਲ ਜੁੜਿਆ ਹੋਇਆ, ਤਾਂ ਜਦੋਂ ਵੀ ਅਸੀਂ ਇਹ ਖਿਆਲ ਕਰਨਾ ਕਿ ਸਾਨੂੰ ਪੰਥ ਕਿਵੇਂ ਦੀਂਦਾ, ਤਾਂ ਇਹਦਾ ਇੱਕ ਪੱਖ ਇਹ ਹੈ ਕਿ ਸਾਨੂੰ ਬਾਕੀ ਦੁਨੀਆ ਕਿਵੇਂ ਦਿਸਦੀ ਹੈ, ਜਿਹੜੀ ਦੁਨੀਆ 'ਚ ਰਹਿ ਰਹੇ ਹਾਂ ਇਹ ਸਾਨੂੰ ਕਿਵੇਂ ਸਮਝ ਪੈਂਦੀ ਹੈ। ਜਿਹੜੀ ਦੁਨੀਆ ਦੀ ਸਮਝ ਸਾਨੂੰ ਪੈਂਦੀ ਹੈ, ਉਹ ਆਮ ਤੌਰ 'ਤੇ ਮੁੱਖ ਧਾਰਾ ਹੁੰਦੀ ਹੈ, ਉਹ ਜ਼ਿੰਦਗੀ ਦਾ ਮੇਨ ਸਟ੍ਰੀਮ ਹੁੰਦੀ ਹੈ। ਤਾਂ ਜਿੰਨਾ ਚਿਰ ਉਹ ਪੂਰੀ ਸਮਝ ਨਹੀਂ ਪੈਂਦੀ ਕਿ ਅਸੀਂ ਉਹਨੂੰ ਕਿਵੇਂ ਵੇਖ ਰਹੇ ਹਾਂ, ਸਾਡਾ ਉਹਦੇ ਨਾਲ ਕੀ ਰਿਸ਼ਤਾ ਹੈ, ਤਾਂ ਸਾਡੇ ਅੰਦਰਲੇ ਪੰਥ ਦੇ ਅਹਿਸਾਸ ਦੀ ਤਸਵੀਰ ਸਾਡੇ ਅੰਦਰ ਪੂਰੀ ਨਹੀਂ ਹੁੰਦੀ ਕਿ ਅਸੀਂ ਉਹਨੂੰ ਕਿੱਥੇ ਰੱਖ ਕੇ ਦੇਖ ਰਹੇ ਹਾਂ। ਮਿਸਾਲ ਵਜੋਂ ਅੱਜ ਮੈਂ ਪੰਜਾਬ ਦੇ ਉਹਨਾਂ ਪਿੰਡਾਂ 'ਚ ਵੀ ਗਿਆ ਜਿੱਥੇ ਹਾਲੇ ਵੀ ਬੱਸਾਂ ਦੀ ਵਧੀਆ ਆਵਾਜਾਵੀ ਨਹੀਂ ਹੈ, ਸਕੂਲ ਵੀ ਵਧੀਆ ਨਹੀਂ ਹਨ, ਪਰ ਉੱਥੇ ਵੀ ਰੰਗਦਾਰ ਫੱਟੇ ਲੱਗੇ ਹੋਏ ਨੇ ਕਿ ਬਾਹਰ ਜਾਣਾ, ਪੈਸੇ ਜਾਣ ਤੋਂ ਬਾਅਦ ਦਿਓ। ਮਸਲਨ ਬਾਹਰ ਜਾਣ ਦਾ ਜਿਹੜਾ ਖਿਆਲ ਹੈ, ਜਿਹੜਾ ਸੁਪਨਾ ਹੈ, ਉਹ ਲਗਭਗ ਪੰਜਾਬ 'ਚ ਵੱਸਦੇ ਸਿੱਖਾਂ ਦੀ ਜ਼ਿੰਦਗੀ 'ਚ ਮੁੱਖ ਧਾਰਾ ਹੈ। ਅਗਲੀ ਪੀੜ੍ਹੀ ਦੀ ਨਹੀਂ, ਦੂਜੀ ਪੀੜ੍ਹੀ, ਜਿਹੜੇ ਮੇਰੇ ਹਾਣੀ ਵੀ ਨੇ 40-40 ਸਾਲ ਦੇ, ਜਿਹੜੇ ਮਤਲਬ ਇਹੋ ਜਿਹੇ ਵੀ ਮੈਨੂੰ ਬੱਚੇ ਟੱਕਰੇ, ਜਿਹੜੇ ਕਹਿੰਦੇ ਆਪ ਨਹੀਂ ਜਾਣਾ ਅਸੀਂ, ਪਰ ਮਾਂ ਬਾਪ ਕਹਿੰਦੇ ਆ ਤੈਨੂੰ ਪਾਲਿਆ ਵੱਡਾ ਕੀਤਾ, ਸਾਡਾ ਵੀ ਖਿਆਲ ਕਰ, ਤੂੰ ਬਾਹਰ ਜਾ ਅਤੇ ਸਾਨੂੰ ਉੱਥੇ ਮੰਗਾ। ਤਾਂ ਜਿਹੜਾ ਇਹ ਅਹਿਸਾਸ ਹੈ ਬਾਹਰ ਜਾਣ ਦਾ, ਇਹ ਸਾਡੇ ਪੰਥ ਦੇ ਖਿਆਲ ਨੂੰ ਕਿਵੇਂ ਫਰਕ ਪਾਉਂਦਾ, ਇਹਦੀ ਬਹੁਤ ਸੌਖੀ ਮਿਸਾਲ ਹੈ ਕਿ 47 ਵੇਲੇ ਪਰਲੇ ਪਾਸੇ ਪੰਜਾਬ 'ਚ ਸਾਡੇ ਲੋਕਾਂ ਨੇ ਜਿੰਨੀ ਜ਼ਮੀਨ ਛੱਡ ਕੇ ਆਂਦੀ, ਜਿੰਨੀ ਜਾਇਦਾਦ ਛੱਡ ਕੇ ਸਾਡੇ ਬੰਦੇ ਉੱਥੇ ਆਏ, ਅੱਜ ਉਹਦੇ ਹਿਸਾਬ ਨਾਲ ਇੱਥੋਂ ਵੇਚ ਕੇ ਜਾ ਰਹੇ ਨੇ। 40 ਸਾਲਾਂ ਦੇ ਅੰਦਰ ਪੰਜਾਬ ਦੇ ਵਿੱਚ ਇੱਕ ਬਿਲਕੁਲ ਉਲਟਿਆ ਫੇਰ ਵੱਜ ਗਿਆ ਕਿ 47 ਦੇ ਵੇਲੇ ਉਹ ਆਪਣੀ ਜ਼ਮੀਨ ਜਾਇਦਾਦ ਨੂੰ ਛੱਡ ਕੇ, ਆਪਣੇ ਧਰਮ ਨੂੰ ਮੁੱਖ ਮੰਨ ਕੇ, ਆਪਣੇ ਧੀਆਂ ਪੁੱਤ ਮਰਵਾ ਕੇ ਇੱਧਰ ਆਏ, ਅਤੇ ਅਗਲੀ ਪੀੜ੍ਹੀ 'ਚ ਜਾ ਕੇ ਅਸੀਂ ਆਪਣੇ ਧੀਆਂ ਪੁੱਤਾਂ ਨੂੰ ਵੀ, ਆਪਣੀ ਧਰਤੀ ਨੂੰ ਵੀ, ਆਪਣੇ ਧਰਮ ਨੂੰ ਵੀ ਸੌਖਲੀ ਛੱਡ ਕੇ ਜਾ ਰਹੇ ਹਾਂ। ਜ਼ਿੰਦਗੀ ਦਾ ਮਾਨਾ ਬਿਲਕੁਲ ਬਦਲ ਗਿਆ ਮੁੱਖ ਧਾਰਾ ਵਜੋਂ। ਤਾਂ ਜਿਹੜਾ ਜੀਵਨ ਜਿਉਣ ਦਾ ਖਿਆਲ ਆ ਜਿਹੜਾ, ਉਹ ਪੰਥ ਦੇ ਖਿਆਲ ਦੇ ਨਾਲ ਹੀ ਚੱਲਦਾ। ਜੇ ਦੁਨੀਆ ਦੇ ਮੁਤਾਬਕ ਜਿਉਣ ਦੀ ਇੱਛਾ ਵੱਡੀ ਹੈ, ਤਾਂ ਪੰਥ ਇੱਕ ਛੋਟਾ ਜਿਹਾ ਹਿੱਸਾ ਹੈ, ਸਿਰਾਂ ਦੀ ਗਿਣਤੀ ਦੇ ਹਿਸਾਬ ਨਾਲ। ਉਹ ਵੀ ਤੁਸੀਂ ਦੇਖਿਆ ਹੋਣਾ ਕਿ ਸਾਡੇ ਜਿੰਨੇ ਵੀ ਰਾਜਨੀਤਿਕ ਬੰਦੇ, ਚਾਹੇ ਸਮਾਜਿਕ ਬੰਦੇ, ਚਾਹੇ ਵਿਦਵਾਨ, ਜਿਹੜੀ ਗੱਲ ਕਰਦੇ ਸਿੱਖਾਂ ਬਾਬਤ, ਉਹ ਗਿਣਤੀ ਦੇ ਹਿਸਾਬ ਨਾਲ ਕਰਦੇ ਆ। ਕਿ ਪੰਜਾਬ ਸਿੱਖਾਂ ਦੀ ਗਿਣਤੀ ਘੱਟ ਗਈ ਜੀ। ਪੰਥ ਦਾ ਅਹਿਸਾਸ ਗਿਣਤੀ ਨਾਲ ਨਹੀਂ ਬੱਝਿਆ ਹੋਇਆ, ਪੰਥ ਦਾ ਅਹਿਸਾਸ ਜਿਹੜੀ ਮਾਨਤਾ ਤੈਅ ਕੀਤੀ ਗੁਰੂ ਨੇ ਉਹਨੂੰ ਕਾਇਮ ਰੱਖਣ ਨਾਲ ਬੱਝਿਆ ਹੋਇਆ। ਜਿਹੜਾ ਇਤਿਹਾਸ ਸਭ ਤੋਂ ਚਾਲ ਨਾਲ ਸੁਣਾਉਂਦੇ ਹਾਂ ਉਹ ਕਿਹੜਾ? 18ਵੀਂ ਸਦੀ ਵਾਲਾ। ਅਤੇ ਗਿਣਤੀ ਕਿੰਨੀ ਹੈ? ਜਿੰਨੇ ਇੱਥੇ ਬੈਠੇ ਆ ਨਾ, ਇੰਨੀ ਵੀ ਨਹੀਂ ਹੈ। ਕਈ ਵਾਰੀ ਤਾਂ ਕਿਤੇ ਦੋ ਹੀ ਬੰਦੇ ਦੀਂਦੇ ਆ, ਭਾਈ ਗਰਜਾ ਸਿੰਘ, ਭਾਈ ਬੋਤਾ ਸਿੰਘ। ਕਿਤੇ 18-20 ਸਿੰਘਾਂ ਦੀ ਟੁਕੜੀ ਹੈ ਬਾਬਾ ਗੁਰਬਖਸ਼ ਸਿੰਘ ਹੋਣੀ। ਅਬਦਾਲੀ ਦੇ ਖਿਲਾਫ ਜਿਹੜੀ ਸਭ ਤੋਂ ਵੱਡੀ ਜੰਗ ਲਈ ਸਾਡੇ ਬੰਦਿਆਂ ਨੇ, ਅਮੂਮਨ ਗਿਣਤੀ 18-20 ਹਜ਼ਾਰ ਹੈ। ਪਰ ਜਿਹੜਾ ਉਹਨਾਂ ਅੰਦਰ ਪੰਥ ਕੀ ਹੈ, ਜਿਹਦੇ ਬਾਰੇ ਇੱਕ ਨਿੰਗਮ ਲਿਖਦਾ ਕਿ ਜਦੋਂ ਜੰਗ ਹੋਈ ਅਤੇ ਜਰਨੈਲ ਛੱਡ ਕੇ ਚਲੇ ਗਏ ਕਿ ਉਹਨੇ ਇੱਕ ਜ਼ਖਮੀ ਸਿੱਖ ਫੌਜੀ ਨੂੰ ਕਿਹਾ ਵੀ ਸਿਰ ਦੇ ਹਥਿਆਰ ਹੁਣ ਤੂੰ, ਤੁਸੀਂ ਹਾਰ ਗਏ ਹੋ। ਉਹ ਕਹਿੰਦਾ ਵੀ ਪੰਥ ਦਾ ਹੁਕਮ ਨਹੀਂ ਹੋਇਆ। ਇਹ ਲਿਖੀ ਹੋਈ ਗੱਲ ਤੁਸੀਂ ਸਾਰਿਆਂ ਨੇ ਪੜ੍ਹੀ ਹੋਣੀ ਹੈ ਨਾ, ਕਿ ਉਹਨੂੰ ਪੁੱਛਿਆ ਵੀ ਪੰਥ ਕੌਣ ਹੋਇਆ ਭਲਾ? ਉਹ ਕਹਿੰਦੇ ਵੀ ਉਹ ਇੱਕ ਬਜ਼ੁਰਗ ਕੋਲ ਗਿਆ ਪਿੰਡ 'ਚੋਂ ਬਾੜ ਕੱਢ ਰਿਹਾ ਸੀ। ਉਹਨੇ ਪੁੱਛਿਆ ਵੀ ਇਹ ਪੰਥ ਕੌਣ ਹੈ, ਕਿੱਥੇ ਰਹਿੰਦਾ? ਕਹਿੰਦਾ ਜੀ ਉਹਨੂੰ 2-3 ਵਾਰੀ ਕਿਹਾ ਵੀ ਪੰਥ ਪੰਥ। ਕਹਿੰਦਾ ਉਹਦੇ ਚਿਹਰੇ ਦਾ ਰੰਗ ਬਦਲ ਗਿਆ ਅਤੇ ਉਹਨੂੰ ਸਮਝ ਆ ਗਿਆ ਕਿ ਪੰਥ ਕੋਈ ਬੰਦਾ ਨਹੀਂ ਹੈ, ਪੰਥ ਇਹਨਾਂ ਅੰਦਰ ਇੱਕ ਬਸ ਦਾ ਖਿਆਲ ਹੈਗਾ। ਹੁਣ ਦੁਨੀਆ ਦੇ ਉੱਤੇ ਜਿਹੜੇ ਮਨੁੱਖ ਦੇ ਬਣਾਏ ਹੋਏ ਜਥੇਬੰਦਕ ਢਾਂਚੇ ਨੇ, ਉਹ ਆਮ ਤੌਰ 'ਤੇ ਪਹਿਲਾਂ ਉਹਨੂੰ ਮੰਨਿਆ ਜਾਂਦਾ ਪਰਿਵਾਰ ਨੂੰ, ਜਿਹੜੇ ਤੁਹਾਡੇ 'ਚ ਪੜ੍ਹਦੇ ਹੋਣਗੇ ਸਮਾਜ ਸ਼ਾਸਤਰ, ਰਾਜਨੀਤੀ ਵਗੈਰਾ, ਵੀ ਸਭ ਤੋਂ ਛੋਟੀ ਇਕਾਈ ਪਰਿਵਾਰ ਹੈ, ਸਭ ਤੋਂ ਵੱਡੀ ਇਕਾਈ ਰਾਜ ਹੈ। ਉਹਦੇ ਵਿਚਾਲੇ ਕਬੀਲਾ ਵੀ ਹੁੰਦੀ ਹੈ, ਕੌਮ ਵੀ ਹੁੰਦੀ ਹੈ, ਉਹ ਚਲੋ ਬਹੁਤ ਸਾਰੀਆਂ ਪਛਾਣਾਂ ਹੁੰਦੀਆਂ ਨੇ, ਪਰ ਮੂਲ ਰੂਪ 'ਚ ਪੱਕੀਆਂ ਪਛਾਣਾਂ ਬੰਦੇ ਕੋਲ, ਮਤਲਬ ਪੱਕੇ ਆਧਾਰ ਨੇ ਦੋ ਹੀ ਨੇ, ਇੱਕ ਸਭ ਤੋਂ ਜ਼ਰੂਰੀ ਪਰਿਵਾਰ, ਇੱਕ ਸਭ ਤੋਂ ਤਾਕਤਵਰ ਅਤੇ ਪੱਕਾ ਰਾਜ। ਤਾਂ ਜਿਹੜਾ ਪੰਥ ਦਾ ਅਹਿਸਾਸ ਹੈ ਉਹ ਬੰਦੇ ਨੂੰ ਪਰਿਵਾਰ ਦੇ ਨੇੜੇ ਲੱਗਦਾ ਕਿ ਸਰਕਾਰ ਦੇ ਨੇੜੇ ਲੱਗਦਾ, ਇਹ ਬਹੁਤ ਸਮਝਣ ਵਾਲਾ ਮਸਲਾ ਹੁੰਦਾ ਕਿ ਸਾਨੂੰ ਪੰਥ ਦੇ ਵਿੱਚੋਂ ਆਪਣੇ ਲਈ ਅਹਿਸਾਸ ਕਿਹੋ ਜਿਹਾ ਆ ਰਿਹਾ, ਅਸੀਂ ਉਹਦਾ ਹਿੱਸਾ ਕਿਸ ਪੱਧਰ 'ਤੇ ਹਾਂ। ਵੀ ਜਿੱਦਾਂ ਭੋਰਾ ਫੁੱਟੂਆ ਸਾਨੂੰ ਮਿਲੂਆ ਇੱਦਾਂ ਲੱਗਦਾ, ਜਾਂ ਇੱਦਾਂ ਲੱਗਦਾ ਕਿ ਜਿੱਦਾਂ ਦੁੱਖ ਮੁਸੀਬਤ ਆਈ ਤਾਂ ਮੈਂ ਮੂਹਰੇ ਹੋ ਕੇ ਚੱਲੂੰਗਾ। ਸਿੱਖ ਹੋਣ ਦਾ ਪੈਮਾਨਾ ਪੰਥ ਦੇ ਅਹਿਸਾਸ ਨਾਲ ਜੁੜਿਆ ਹੋਇਆ, ਅਤੇ ਜਿਹੜਾ ਇਹ ਅਹਿਸਾਸ ਸਾਡੇ ਅੰਦਰ ਵੱਸਦਾ, ਇਹ ਅਹਿਸਾਸ ਹੀ ਸਾਨੂੰ ਜਥੇਬੰਦ ਕਰੇਗਾ ਕਿਸੇ ਵੀ ਕਾਰਜ ਲਈ ਅਤੇ ਕਿਸੇ ਵੀ ਨਿਸ਼ਾਨੇ ਲਈ, ਅਤੇ ਉਸੇ ਤਰੀਕੇ ਨਾਲ ਕਰ ਸਕੇਗਾ ਜਿਸ ਪੱਧਰ ਦਾ ਸਾਡੇ ਅੰਦਰ ਇਹਦਾ ਖਿਆਲ ਵੱਸਦਾ। ਅਗਲਾ ਜਿਹੜਾ ਇੱਕ ਹੋਰ ਨੁਕਤਾ ਮੇਰੇ ਮਨ 'ਚ ਇਸ ਗੱਲ ਬਾਰੇ ਕਿ ਹੁਣ ਜਿਹੜਾ ਸਾਡੇ ਇੱਥੇ ਪੰਜਾਬ ਸਮੇਤ ਇੱਕ ਸਾਡੇ ਕੋਲ ਤਜਰਬਾ ਹੈ ਜਥੇਬੰਦੀਆਂ ਬਣਾਉਣ ਦਾ, ਖਾਸ ਕਰਕੇ ਜਿਹਨੂੰ ਅਸੀਂ ਗੁਲਾਮੀ ਦਾ ਦੌਰ ਕਹਾਂ ਮੈਂ, ਲੋਕ ਉਹਨੂੰ ਨਵਾਂ ਜ਼ਮਾਨਾ ਕਹਿੰਦੇ ਆ, ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਦਾ। ਤਾਂ ਸਾਡੇ ਕੋਲ ਜਿਹੜਾ ਪਹਿਲਾ ਤਜਰਬਾ ਹੈ ਉਹ ਹੈ ਸਿੰਘ ਸਭਾ ਦਾ, ਜਿਹੜੀ ਸਿੰਘ ਸਭਾ ਲਹਿਰ ਚੱਲੇ। ਉਹਦੇ 'ਚੋਂ ਅਸੀਂ ਦੋ ਚੀਜ਼ਾਂ ਬਣਵਾਈਆਂ, ਇੱਕ ਅਕਾਲੀ ਦਲ ਬਣਾਇਆ ਜਿਹੜਾ ਚੋਣਾਂ ਲੜਦਾ ਅੱਜ ਕੱਲ੍ਹ, ਦੂਜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ। ਉਦੋਂ ਬਾਅਦ ਸਿੱਖਾਂ ਦੀਆਂ ਕਈ ਸੰਸਥਾਵਾਂ ਹੋਰ ਬਣੀਆਂ, ਇੱਕ ਬਣੀ ਜਿਹੜੀ ਸਿੱਖ ਸਟੂਡੈਂਟਸ ਫੈਡਰੇਸ਼ਨ ਬਣੀ, ਇਹ 47 ਤੋਂ ਪਹਿਲਾਂ ਦੀ ਗੱਲ ਕਰ ਰਿਹਾ ਮੈਂ। ਇਹ ਜਿਸ ਤਰ੍ਹਾਂ ਦੇ ਅਸੀਂ ਜਥੇਬੰਦਕ ਢਾਂਚੇ ਖੜ੍ਹੇ ਕੀਤੇ, ਇਹਨਾਂ ਦੀ ਬੁਨਿਆਦ ਦੇ ਵਿੱਚ ਜਿਹੜਾ ਵਿਚਾਰ ਸੀਗਾ ਪ੍ਰਬੰਧ ਵਜੋਂ, ਉਹਦਾ ਸੰਬੰਧ ਸ਼ੁਰੂ 'ਚ ਭਾਵੇਂ ਪੰਥ ਨਾਲ ਹੋਵੇ ਪਰ ਤਰੀਕੇ ਵਜੋਂ ਉਹ ਪੰਥ ਨਾਲ ਨਹੀਂ ਸੀ। ਮੈਨੂੰ ਨਹੀਂ ਪਤਾ ਕਿ ਜੋ ਤੁਹਾਡੀ ਜਥੇਬੰਦੀ ਹੈ ਤੁਹਾਡਾ ਕਾਰੋਬਾਰ ਕਿਵੇਂ ਚੱਲਦਾ, ਪਰ ਮੋਟੇ ਰੂਪ 'ਚ ਜੋ ਮੈਨੂੰ ਅੰਦਾਜ਼ਾ ਹੈ ਕਿ ਅੱਜ ਦੁਨੀਆ 'ਚ ਸਿੱਖਾਂ ਦੀਆਂ ਬਹੁਤੀਆਂ ਜਥੇਬੰਦੀਆਂ ਯੂਰਪ ਦੇ ਜਿਹੜਾ ਉਹ ਤਰੀਕਾ ਹੈ ਕਿ ਇੱਕ ਖਾਸ ਪੈਮਾਨਾ ਹੈ ਕਿ ਤੁਸੀਂ ਇੰਨੇ ਪੜ੍ਹੇ ਹੋਏ ਹੋ, ਜਾਂ ਤੁਹਾਡਾ ਇੰਨਾ ਕੱਦ ਲੰਬਾ ਹੈ, ਜਾਂ ਤੁਹਾਡੀ ਇੰਨੀ ਉਮਰ ਹੈ, ਜਾਂ ਤੁਹਾਡੀ ਇੰਨੀ ਆਮਦਨ ਹੈ, ਜਾਂ ਤੁਹਾਡਾ ਇੰਨੇ ਸਾਲ ਦਾ ਤਜਰਬਾ ਹੈ, ਉਹ ਇੱਕ ਮਿੱਥਿਆ ਹੋਇਆ ਮਾਪਾ ਹੁੰਦਾ। ਉਸ ਹਿਸਾਬ ਨਾਲ ਬੰਦੇ ਦੀ ਭਰਤੀ ਹੁੰਦੀ ਹੈ, ਜਿਹੜੀ ਹਿੱਸੇਦਾਰੀ ਹੈ, ਕਿਹਦੇ ਲਈ ਵੱਧ ਬੰਦੇ ਹਾਂ ਕਰਦੇ ਨੇ, ਉਸ ਹਿਸਾਬ ਨਾਲ ਜ਼ਿੰਮੇਦਾਰੀ ਹੈ। ਇਹ ਮੋਟਾ ਤਰੀਕਾ ਹੈ। ਤਾਂ ਜਿਹੜਾ ਪਿੱਛੇ ਸਾਡਾ ਤਜਰਬਾ ਰਿਹਾ ਹੋਇਆ ਸਿੱਖਾਂ ਦਾ ਖਾਸ ਕਰਕੇ, ਉਹਦੇ 'ਤੇ ਜ਼ਰੂਰ ਧਿਆਨ ਦੇਣਾ ਚਾਹੀਦਾ ਸਾਨੂੰ। ਆਏ ਨਹੀਂ ਕਿ ਫਲਾਣੇ ਬੰਦੇ ਨੇ ਫੇਲ ਕਰਤਾ ਜਾਂ ਫਲਾਣੇ ਵੇਲੇ ਗਲਤ ਫੈਸਲਾ ਹੋ ਗਿਆ। ਇਹ ਤਰੀਕਾ ਅਧਿਐਨ ਦਾ ਨਹੀਂ ਹੁੰਦਾ। ਜਦੋਂ ਮੈਂ ਤੁਹਾਡੇ ਸਾਹਮਣੇ ਬੋਲ ਰਿਹਾ ਤਾਂ ਮੇਰੀ ਕੋਸ਼ਿਸ਼ ਅਸਲ 'ਚ ਇਹੀ ਹੈ ਕਿ ਅਸੀਂ ਇਸ ਤਰੀਕੇ ਨੂੰ ਸਮਝ ਆਈਏ ਕਿ ਪਹਿਲਾਂ ਸਮਝੀਦਾ ਕਿਵੇਂ ਹੈ। ਮਿਸਾਲ ਵਜੋਂ ਵੀ ਜਿਵੇਂ ਹੁਣ ਕਹਿ ਰਿਹਾ ਵੀ ਅਸੀਂ ਪਿਛਲੇ 100-150 ਸਾਲ ਨੂੰ ਸਮਝ ਲਈਏ, ਤਾਂ ਸਾਡੇ ਬਹੁਤੇ ਬੰਦਿਆਂ ਦਾ ਇਹੀ ਹੁੰਦਾ ਕਿ ਮਾਸਟਰ ਤਾਰਾ ਸਿੰਘ ਨੇ ਬੇੜਾ ਡੋਬਤਾ। ਇਤਿਹਾਸ ਵਜੋਂ ਕਿਸੇ ਬੰਦੇ ਦਾ ਨਾਂ ਆ ਸਕਦਾ ਕਿ ਉਹਨੇ ਸਹੀ ਜਾਂ ਗਲਤ ਫੈਸਲੇ ਕੀਤੇ, ਪਰ ਸਮਝਣ ਲਈ ਇਹ ਨਹੀਂ ਹੁੰਦਾ। ਕਿਸੇ ਬੰਦੇ ਦੀ ਨਿੰਦਿਆ ਜਾਂ ਉਸ ਤਰ੍ਹਾਂ ਹੀ ਕੰਮ ਮੁੱਕ ਜਾਵੇ, ਇਹਨੂੰ ਸਮਝਣਾ ਨਹੀਂ ਕਹਿੰਦੇ। ਸਾਡੇ 'ਚੋਂ ਉਹਦੇ ਲਈ ਕੀ ਨੁਕਤਾ ਉੱਭਰ ਕੇ ਆਉਂਦਾ, ਇਹਨੂੰ ਸਮਝਣਾ ਕਹਿੰਦੇ ਆ ਕਿ ਸਾਡੇ ਨੂੰ ਅੱਗੇ ਨੂੰ ਕੰਮ ਚਲਾਉਣ ਲਈ ਕਿਹੜੀ ਚੀਜ਼ ਆ ਕਰੋ ਕਿ ਆ ਨਾ ਕਰੋ ਸਾਨੂੰ ਸਿੱਟੇ ਵਜੋਂ ਤੈਅ ਹੋ ਜਾਵੇ। ਮਸਲਨ ਘੱਟੋ ਘੱਟ ਸਾਨੂੰ ਇੰਨਾ ਤਾਂ ਹੁਣ ਪਤਾ ਲੱਗ ਗਿਆ ਨਾ ਵੀ ਜਿਹੜੀ ਚੋਰ ਪਰਚੀ ਹੈ ਇਹਦੇ ਰਾਹੀਂ ਜੇ ਆਗੂ ਚੁਣਿਆ ਜਾਂਦਾ ਤਾਂ ਉਹ ਆਗੂ ਚੋਣ ਦਾ ਤਰੀਕਾ ਸਹੀ ਨਹੀਂ ਹੁੰਦਾ। ਵੀ ਹੁਣ ਅਸੀਂ ਐਂ ਨਾ ਕਹੀਏ ਵੀ ਅਕਾਲੀ ਦਲ, ਕਾਂਗਰਸ ਦਲ, ਆਮ ਦਲ, ਖਾਸ ਦਲ, ਹੈ ਨਾ। ਅਸੀਂ ਇਸ ਗੱਲ ਨੂੰ ਸਮਝ ਸਕਦੇ ਹਾਂ ਕਿ ਇੱਦਾਂ ਜਿਹੜਾ ਆਪਣਾ ਆਗੂ ਚੋਣ ਦਾ ਤਰੀਕਾ ਚੋਰ ਪਰਚੀ ਵਾਲਾ ਇਹ ਸਹੀ ਨਹੀਂ ਬੈਠਦਾ ਘੱਟੋ ਘੱਟ ਸਿੱਖਾਂ ਵਾਸਤੇ। ਮਤਲਬ ਨਤੀਜਾ ਕੱਢਣ ਦਾ ਮਸਲਾ ਇੱਦਾਂ। ਇੱਦਾਂ ਹੀ ਜਿੰਨੇ ਸਾਡੇ ਜਥੇਬੰਦਕ ਢਾਂਚੇ ਬਣੇ ਉਹਨਾਂ ਬਾਬਤ ਵੀ ਇਹੀ ਹੈ ਕਿ ਜਿਹੜਾ ਅਮਲ ਤੈਅ ਕਰਨਾ ਚਾਹਿਆ ਅਸੀਂ ਉਹ ਥੋੜ੍ਹੇ ਸਮੇਂ ਬਾਅਦ ਕਿੱਦਾਂ ਉਹ ਲੀਹੋਂ ਲੱਥ ਗਿਆ, ਉਹ ਬੰਦਿਆਂ ਨਾਲੋਂ ਢਾਂਚਾ ਬਣਾਉਣ ਦੀਆਂ ਜਿਹੜੀਆਂ ਕੀਮਤਾਂ ਤੈਅ ਹੋਈਆਂ। ਮਸਲਾਂ ਜਿੱਦਾਂ ਆਪਾਂ ਗੱਲ ਕਰਦੇ ਹਾਂ ਵੀ ਪੰਥਕ ਸਰੋਕਾਰ, ਤਾਂ ਮੇਰਾ ਇਹੀ ਮਤਲਬ ਕਿ ਪਹਿਲਾਂ ਅੰਦਰ ਪੰਥ ਦਾ ਮਾਨਾ ਕੀ, ਜਿਹੜਾ ਕੋਈ ਢਾਂਚਾ ਖੜ੍ਹਾ ਕੀਤਾ ਅਸੀਂ ਉਹਦਾ ਮਾਨਾ ਕੀ ਤੈਅ ਹੋਇਆ ਕਿ ਉਹ ਕਿਵੇਂ ਬਣੂਗਾ, ਉਹ ਕਿਵੇਂ ਚੱਲੂਗਾ। ਜਿਹੜੇ ਬੰਦੇ ਰਾਜਨੀਤੀ ਪੜ੍ਹਦੇ ਨੇ ਉਹ ਗੱਲ ਜਾਣਦੇ ਨੇ ਕਿ ਜਦੋਂ ਕੋਈ ਸੰਗਠਨ ਬਣਦਾ ਹੈ, ਚਾਹੇ ਰਾਜ ਹੀ ਬਣ ਜਾਵੇ, ਵੀ ਉਹ ਜਾਂ ਤਾਂ ਤਾਹਾਂ ਨੂੰ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ ਨਾ, ਵੀ ਉਹ ਇੱਕ ਮੁਖੀ ਤਾਨਾਸ਼ਾਹੀ ਹੋ ਜਾਂਦਾ। ਜਿਵੇਂ ਹੁਣ ਤੁਸੀਂ ਦੇਖਿਆ ਹੋਣਾ ਵੀ ਜਦੋਂ ਦੀ ਮੋਦੀ ਸਰਕਾਰ ਬਣੀ ਹੈ ਸਾਰੇ ਮਹਿਕਮੇ ਬੇਮਾਨਾ ਹੋਈ ਜਾਂਦੇ ਆ, ਜਿਹੜੀ ਤਾਕਤ ਹੈ ਉਹ ਇਕੱਲੀ PMO ਆਫਿਸ ਆਈ ਜਾਂਦੀ ਹੈ। ਸਾਡਾ ਇੱਕ ਮਿੱਤਰ ਕੰਮ ਕਰਦਾ ਸੀ ਇੱਕ ਵਾਰੀ ਦਿੱਲੀ ਕਿਸੇ ਯੂਨੀਵਰਸਿਟੀ ਦੇ ਵਿੱਚ, ਉਹ ਕਹਿੰਦਾ ਵੀ ਮਹਿਕਮਿਆਂ ਦੀ ਹਾਲਤ ਇਹੋ ਜਿਹੀ ਹੈ, ਇੱਕ ਮਹਿਕਮੇ ਨੇ ਐਪ ਬਣਾਉਣੀ ਸੀ ਆਪਣੀ, ਵੀ ਉਹ ਜਾਰੀ ਕਰਨੀ ਸੀ ਐਪ ਆਪ ਬਣਾ ਕੇ ਇਸ ਯੂਨੀਵਰਸਿਟੀ ਨੇ, ਉਹਦੀ ਵੀ ਪ੍ਰਵਾਨਗੀ ਲੈਣੀ ਪੈਣੀ ਸੀ ਮਹਿਕਮੇ ਤੋਂ, ਅਤੇ ਮਹਿਕਮੇ ਨੇ ਉਹ ਪ੍ਰਵਾਨਗੀ ਪ੍ਰਧਾਨ ਮੰਤਰੀ ਦਫ਼ਤਰ ਲੈਣੀ ਸੀ। ਮਤਲਬ ਸਾਰਾ ਪ੍ਰਬੰਧ ਤਾਂ ਨੂੰ ਇਕੱਠਾ ਹੋਈ ਜਾਂਦਾ, ਇੱਕ ਇਹ ਹੁੰਦਾ, ਜਾਂ ਹੁੰਦਾ ਕਿ ਜਿਹੜਾ ਕੋਈ ਪ੍ਰਬੰਧ ਬਣਿਆ ਉਹ ਫੈਲਣਾ ਸ਼ੁਰੂ ਹੋ ਜਾਂਦਾ, ਖਿੰਡ ਜਾਂਦਾ। ਆਮ ਤੌਰ 'ਤੇ ਮਨੁੱਖ ਜਿੰਨੇ ਢਾਂਚੇ ਬਣਾਉਂਦਾ ਉਹਨਾਂ ਦੇ ਬਾਰੇ 'ਚ ਇਹੀ ਕਿਹਾ ਜਾਂਦਾ।